ਆਈ ਸੰਗਤੇ ਦਰਸ਼ਨ ਹੇਮਕੁੰਟ ਦੇ ਕਰਨੇ ਨੂੰ ਕਰੂ ਤਿਆਰੀ ਸੰਗਤੇ ਦਰਸ਼ਨ ਹੇਮਕੁੰਟ ਦੇ ਕਰਨੇ ਨੂੰ ਕੋਈ ਨਾ ਖਾਲੀ ਮੁੜਦਾ ਚੋਵੀ ਜਾਂਦਾ ਝੋਲੀ ਭਰਨੇ ਨੂੰ ਕੋਈ ਨਾ ਖਾਲੀ ਮੁੜਦਾ ਚੋਵੀ ਜਾਂਦਾ ਝੋਲੀ ਭਰਨੇ ਨੂੰ ਕੋਈ ਨਾ ਖਾਲੀ ਮੁੜਦਾ ਚੋਵੀ ਜਾਂਦਾ ਝੋਲੀ ਭਰਨੇ ਨੂੰ ਕੋਈ ਨਾ ਖਾਲੀ ਮੁੜਦਾ ਜੋ ਵੀ ਜਾਂਦਾ ਝੋਲੀ ਭਰਨੇ ਨੂੰ ਚਾਰ ਜੁਗ ਜਿਸ ਭਗਤੀ ਕੀਤੀ ਕਥਾ ਸੁਣਾਈ ਆਪਣੀ ਬੀਤੀ ਚਾਰ ਜੁਗ ਜਿਸ ਭਗਤੀ ਕੀਤੀ ਕਥਾ ਸੁਣਾਈ ਆਪਣੀ ਬੀਤੀ ਚਾਰ ਯੁਗ ਜਿਸ ਭਗਤੀ ਕੀਤੀ ਕਥਾ ਸੁਣਾਈ ਆਪਣੀ ਬੀਤੀ ਹੇਮਕੁੰਟ ਛੱਡ ਪਟਣੇ ਆਏ ਸਭ ਦੇ ਦੁਖੜੇ ਹਰਨੇ ਨੂੰ ਕੋਈ ਨਾ ਖਾਲੀ ਮੁੜਦਾ ਜੋ ਵੀ ਜਾਂਦਾ ਝੋਲੀ ਭਰਨੇ ਨੂੰ ਤ੍ਰੇਤਾ ਦੁਆਪਰ ਆਇਆ ਦੁਸ਼ਟ ਦਮਨ ਇੱਕ ਨਾਮ ਰਖਾਇਆ ਸਤਿਯੁਗ ਤ੍ਰੇਤਾ ਦੁਆਪਰ ਆਇਆ ਦੁਸ਼ਟ ਦਮਨ ਇੱਕ ਨਾਮ ਰਖਾਇਆ ਸਤਿਯੁਗ ਤ੍ਰੇਤਾ ਦੁਆਪਰ ਆਇਆ ਦੁਸ਼ਟ ਦਮਨ ਇੱਕ ਨਾਮ ਰਖਾਇਆ ਕਲਯੁਗ ਵਿੱਚ ਬਣ ਆਏ ਗੋਬਿੰਦ ਜਬਰ ਜ਼ੁਲਮ ਨਾਲ ਲੜਨੇ ਨੂੰ ਕੋਈ ਨਾ ਖਾਲੀ ਮੁੜਦਾ ਜੋ ਵੀ ਜਾਵੇ ਝੋਲੀ ਭਰਨੇ ਨੂੰ ਸ਼ੀਤਲ ਜਲ ਸਰੋਵਰ ਵਗਦਾ ਕਰ ਇਸ਼ਨਾਨ ਦਿਲ ਨਹੀਂ ਉਹ ਰੱਜਦਾ ਸ਼ੀਤਲ ਜਲ ਸਰੋਵਰ ਵਗਦਾ ਕਰ ਇਸ਼ਨਾਨ ਦਿਲ ਨਹੀਂ ਉਹ ਰੱਜਦਾ ਸ਼ੀਤਲ ਜਲ ਸਰੋਵਰ ਵਗਦਾ ਕਰ ਇਸ਼ਨਾਨ ਦਿਲ ਨਹੀਂ ਉਹ ਰੱਜਦਾ ਮਨ ਨਿਰਮਲ ਹੋ ਜਾਵੇ ਜਾਪੇ ਪਵ ਸਾਗਰ ਚੋਂ ਤਰਨੇ ਨੂੰ ਕੋਈ ਨਾ ਖਾਲੀ ਮੁੜਦਾ ਜੋ ਵੀ ਜਾਵੇ ਝੋਲੀ ਭਰਨੇ ਨੂੰ ਧਰਤੀ ਤੇ ਅਜਬ ਨਜ਼ਾਰੇ ਜਿੱਥੇ ਰਹੇ ਮੇਰੇ ਪ੍ਰੀਤਮ ਪਿਆਰੇ ਧਰਤੀ ਤੇ ਅਜਬ ਨਜ਼ਾਰੇ ਜਿੱਥੇ ਰਹੇ ਮੇਰੇ ਪ੍ਰੀਤਮ ਪਿਆਰੇ ਉਸ ਧਰਤੀ ਤੇ ਅਜਬ ਨਜ਼ਾਰੇ ਜਿੱਥੇ ਰਹੇ ਮੇਰੇ ਪ੍ਰੀਤਮ ਪਿਆਰੇ ਚਰਨ ਛੋ ਬਖਸ਼ਿਸ਼ ਜਿਸ ਕੀਤੀ ਧਿਆਨ ਸਦਾ ਉਹਦਾ ਤਰਨੇ ਨੂੰ ਕੋਈ ਨਾ ਖਾਲੀ ਮੁੜਦਾ ਜੋ ਵੀ ਜਾਵੇ ਝੋਲੀ ਭਰਨੇ ਨੂੰ ਸ਼ਰਧਾ ਦੇ ਨਾਲ ਜੋ ਕੋਈ ਮੰਗਦਾ ਖੁਸ਼ੀਆਂ ਦੇ ਰੰਗ ਉਸ ਨੂੰ ਰੰਗਦਾ ਸ਼ਰਧਾ ਦੇ ਨਾਲ ਜੋ ਕੋਈ ਮੰਗਦਾ ਖੁਸ਼ੀਆਂ ਦੇ ਰੰਗ ਉਸ ਨੂੰ ਰੰਗਦਾ ਸ਼ਰਧਾ ਦੇ ਨਾਲ ਜੋ ਕੋਈ ਮੰਗਦਾ ਖੁਸ਼ੀਆਂ ਦੇ ਰੰਗ ਉਸ ਨੂੰ ਰੰਗਦਾ ਨਾ ਨਿਰਾਸ਼ਾ ਮੋੜੇ ਬੈਠਾ ਬਾਹੋਂ ਸਭ ਦੀ ਫੜਨੇ ਨੂੰ ਕੋਈ ਨਾ ਖਾਲੀ ਮੁੜਦਾ ਜੋ ਵੀ ਜਾਂਦਾ ਝੋਲੀ ਭਰਨੇ ਨੂੰ ਦੇਵੇ ਉਥੋਂ ਮਿਲਦੇ ਮਿੱਠੜੇ ਮੇਵੇ ਖਾਲੇ ਵਾਲ ਕੋਈ ਹੋਕਾ ਦੇਵੇ ਉਥੋਂ ਮਿਲਦੇ ਮਿੱਠੜੇ ਮੇਵੇ ਖਾਲੇ ਵਾਲ ਕੋਈ ਹੋਕਾ ਦੇਵੇ ਉਥੋਂ ਮਿਲਦੇ ਮਿੱਠੜੇ ਮੇਵੇ ਜੀਵਨ ਸਫਲ ਬਣਾ ਲੈ ਤਾਰ ਕਿਉਂ ਬੈਠਾ ਦੁਖੜੇ ਚਰਨੇ ਨੂੰ ਕੋਈ ਨਾ ਖਾਲੀ ਮੁੜਦਾ ਜੋ ਵੀ ਜਾਂਦਾ ਝੋਲੀ ਭਰਨੇ ਨੂੰ
ਸਤਸੰਗ ਵਿੱਚ ਆਪਾਂ ਸਭ ਜੁੜ ਬੈਠੇ ਹਾਂ ਸਤਿਗੁਰਾਂ ਦੇ ਪਾਵਨ ਪਵਿੱਤਰ ਅਸਥਾਨ ਸ਼੍ਰੀ ਹੇਮਕੁੰਡ ਸਾਹਿਬ ਦਾ ਧਿਆਨ ਕਰਕੇ ਆਓ ਸਾਰੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜਿੱਥੇ ਵੈਸਨ ਸਾਧ ਜਨ ਸੋ ਥਾਨ ਸੁਹੰਦਾ ਗੁਰੂ ਸਵਾਰਿਓ ਹੇਮਕੁੰਟ ਪਰਬਤ ਅਜਿਹੀ ਪਵਿੱਤਰ ਤੇ ਸੁਭਾਗੀ ਧਰਤੀ ਹੈ ਜੋ ਕਈ ਮਹਾਨ ਰੂਹਾਂ ਦਾ ਤਪ ਸਥਾਨ ਰਿਹਾ ਹੈ ਜਿਵੇਂ ਇਸ ਅਸਥਾਨ ਤੋਂ ਅਕਾਲ ਪੁਰਖ ਆਪਣੇ ਭਗਤ ਪਿਆਰਿਆਂ ਨੂੰ ਧਰਤੀ ਤੇ ਹੋ ਰਹੇ ਜਬਰ ਜ਼ੁਲਮ ਤੇ ਪਾਪਾਂ ਨੂੰ ਠੱਲ ਪਾਉਣ ਵਾਸਤੇ ਸ਼ਕਤੀ ਭਰ ਕੇ ਤਿਆਰ ਬਰ ਤਿਆਰ ਕਰਕੇ ਭੇਜਦੇ ਨੇ ਇਸ ਜਗ੍ਹਾ ਤੇ ਪਾਂਡਵ ਰਾਜ ਯੁਧਿਸ਼ਟਰ ਨੇ ਵੀ ਯੋਗ ਸਾਧਨਾ ਕਰਕੇ ਪਰਮਾਤਮਾ ਦੇ ਦਰਸ਼ਨ ਕੀਤੇ ਨੇ ਇਸੇ ਤਰ੍ਹਾਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਪੂਰਬਲੀ ਜਨਮ ਦਾ ਤਪ ਸਥਾਨ ਵੀ ਸ਼੍ਰੀ ਹੇਮਕੁੰਟ ਸਾਹਿਬ ਹੈ। ਸਤਿਗੁਰੂ ਪੂਰਬਲੇ ਜਨਮ ਦੀ ਤਪੱਸਿਆ ਬਾਰੇ ਆਪਣੀ ਬਾਣੀ ਬਚਿੱਤਰ ਨਾਟਕ ਵਿੱਚ ਇਉਂ ਬਿਆਨ ਕਰਦੇ ਨੇ, ਅਬ ਮੈਂ ਆਪਣੀ ਕਥਾ ਬਖਾਨੋ ਤਪ ਸਾਧਿਤ ਜਿਹ ਵਿਦ ਮੁਹਿਆਨੋ, ਹੇਮਕੁੰਟ ਪਰਬਤ ਹੈ ਜਹਾਂ ਸਪਤ ਸ੍ਰਿੰਗ ਸੋਭਿਤ ਹੈ ਤਹਾਂ, ਸਪਤ ਸ੍ਰਿੰਗ ਤਹਿ ਨਾਮ ਕਹਾਵਾਂ, ਪੰਡ ਰਾਜ ਜਹਿ ਜੂਗ ਕਮਾਵਾਂ, ਤਹਿ ਹਮ ਅਦਕ ਤਪੱਸਿਆ ਸਾਦੀ, ਮਹਾਕਾਲ ਕਾਲਿਕਾ ਆਰਾਧੀ। ਗੁਰੂ ਸਵਾਰੀਓ, ਪੂਰਬਲੇ ਜਨਮ ਵਿੱਚ ਇੱਕ ਤਪੱਸਵੀ ਨੇ ਮਹਾਕਾਲ ਦੀ ਤਪੱਸਿਆ ਕੀਤੀ ਹੈ। ਬੰਦਗੀ ਕਰਦਿਆਂ ਕਰਦਿਆਂ ਪਰਮਾਤਮਾ ਵਿੱਚ ਆਪੇਦ ਹੋ ਗਏ ਨੇ। ਦਸ਼ਮੇਸ਼ ਪਿਤਾ ਜੀ ਇਹ ਨਿਸ਼ਾਨੀ ਦਿੰਦੇ ਨੇ ਕਿ ਹਿਮਾਲਿਆ ਪਰਬਤ ਦਾ ਇੱਕ ਹਿੱਸਾ ਜਿੱਥੇ ਸੱਤ ਬਰਫਾਨੀ ਚੋਟੀਆਂ ਨੇ ਉਹ ਸਪਤ ਸ੍ਰਿੰਗ ਕਹਾਉਂਦਾ ਹੈ। ਸਤਿਗੁਰੂ ਬੰਦਗੀ ਕਰਦਿਆਂ ਪਰਮਾਤਮਾ ਨਾਲ ਇੱਕਮਿਕ ਹੋ ਗਏ ਕਿ ਇੱਧਰ ਸੰਸਾਰ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸੁਪਤਨੀ ਮਾਤਾ ਗੁਜਰੀ ਜੀ ਵੱਲੋਂ ਪਰਮਾਤਮਾ ਅੱਗੇ ਪੁੱਤਰ ਦੀ ਦਾਤ ਵਾਸਤੇ ਚੋਲੀ ਕੀਤੀ ਗਈ ਹੈ। ਮਾਤਾ ਜੀ ਨੇ ਆਖਿਆ ਕਿ ਨਿਰੰਕਾਰ ਕਿਰਪਾ ਕਰੋ, ਮੈਨੂੰ ਪੁੱਤਰ ਦੀ ਦਾਤ ਬਖਸ਼ਿਸ਼ ਕਰੋ, ਇਹੋ ਜਿਹਾ ਪੁੱਤਰ ਦੇਵੋ ਜੋ ਦਾਨੀ ਵੀ ਹੋਵੇ, ਭਗਤ ਵੀ ਹੋਵੇ, ਤਪੱਸਵੀ ਵੀ ਹੋਵੇ। ਉਧਰ ਸਤਿਗੁਰੂ ਦੇ ਘਰ ਅਰਦਾਸ ਪ੍ਰਵਾਨ ਹੋਈ ਹੈ। ਗੁਰੂ ਸਵਾਰਿਓ, ਦੁਸ਼ਟ ਦਮਨ ਨੂੰ ਮਾਤ ਲੋਕ ਵਿੱਚ ਆਉਣ ਦਾ ਹੁਕਮ ਹੋ ਗਿਆ ਹੈ। ਗੁਰੂ ਨਾਨਕ ਦੀ ਗੱਦੀ ਤੇ ਦਸਵੇਂ ਜਾਮੇ ਵਿੱਚ ਆਉਣ ਦਾ ਹੁਕਮ ਹੋਇਆ ਹੈ। ਦੁਸ਼ਟ ਦਮਨ ਨੇ ਬੇਨਤੀ ਕੀਤੀ ਕਿ ਅਕਾਲ ਪੁਰਖ ਜੀ, ਮੈਨੂੰ ਆਪਣੇ ਚਰਨਾਂ ਨਾਲੋਂ ਨਾ ਵਿਛੋੜੋ। ਪਰ ਨਿਰੰਕਾਰ ਨੇ ਮਾਤ ਲੋਕ ਵਿੱਚ ਜਾ ਕੇ ਪੰਥ ਚਲਾਉਣ ਦਾ ਹੁਕਮ ਦੇ ਦਿੱਤਾ ਹੈ ਤੇ ਆਖਿਆ ਕਿ ਅਸੀਂ ਤੈਨੂੰ ਆਪਣਾ ਪੁੱਤਰ ਬਣਾ ਕੇ ਭੇਜ ਰਹੇ ਹਾਂ, ਤੂੰ ਮਾਤ ਲੋਕ ਵਿੱਚ ਸਿਰਫ ਅਕਾਲ ਪੁਰਖ ਤੋਂ ਬਗੈਰ ਕਿਸੇ ਦੀ ਪੂਜਾ ਨਹੀਂ ਕਰਨੀ। ਤਾਂ ਇਸ ਤਰ੍ਹਾਂ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਘਰ ਮਾਤਾ ਗੁਜਰੀ ਜੀ ਦੀ ਕੁੱਖੋਂ ਪੋਹ ਸੁਦੀ ਸਤਮੀ ਸੰਮਤ 1730 ਬਿਕਰਮੀ ਨੂੰ ਪਟਨਾ ਸ਼ਹਿਰ ਵਿਖੇ ਹੋਇਆ ਹੈ। ਗੁਰੂ ਵਾਲਿਓ, ਜਿਸ ਜਗ੍ਹਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੂਰਬਲੀ ਜਨਮ ਵਿੱਚ ਬੰਦਗੀ ਕੀਤੀ ਹੈ, ਤਪ ਕੀਤਾ ਹੈ, ਉਸ ਧਰਤੀ ਦੇ ਨਜ਼ਾਰਿਆਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਉਸ ਧਰਤੀ ਦੇ ਅਜਬ ਨਜ਼ਾਰੇ ਜਿੱਥੇ ਰਹੇ ਮੇਰੇ ਪ੍ਰੀਤਮ ਪਿਆਰੇ, ਧਰਤੀ ਦੇ ਅਜਬ ਨਜ਼ਾਰੇ ਜਿੱਥੇ ਰਹੇ ਮੇਰੇ ਪ੍ਰੀਤਮ ਪਿਆਰੇ, ਉਸ ਧਰਤੀ ਦੇ ਅਜਬ ਨਜ਼ਾਰੇ ਜਿੱਥੇ ਰਹੇ ਮੇਰੇ ਪ੍ਰੀਤਮ ਪਿਆਰੇ, ਚਰਨ ਸ਼ੋ ਬਖਸ਼ਿਸ਼ ਜਿਸ ਕੀਤੀ ਧਿਆਨ ਸਦਾ ਉਹਦਾ ਤਰਨੇ ਨੂੰ, ਕੋਈ ਨਾ ਖਾਲੀ ਮੁੜਦਾ ਜੋ ਵੀ ਜਾਵੇ ਝੋਲੀ ਭਰਨੇ ਨੂੰ, ਸ਼ਰਤਾਂ ਦੇ ਨਾਲ ਜੋ ਕੋਈ ਮੰਗਦਾ ਖੁਸ਼ੀਆਂ ਦੇ ਰੰਗ ਉਸ ਨੂੰ ਰੰਗਦਾ ਸ਼ਰਤਾਂ ਦੇ ਨਾਲ ਜੋ ਕੋਈ ਮੰਗਦਾ ਖੁਸ਼ੀਆਂ ਦੇ ਰੰਗ ਉਸ ਨੂੰ ਰੰਗਦਾ ਸ਼ਰਦਾ ਦੇ ਨਾਲ ਜੋ ਕੋਈ ਮੰਗਦਾ ਖੁਸ਼ੀਆਂ ਦੇ ਰੰਗ ਉਸ ਨੂੰ ਰੰਗਦਾ ਨਾ ਨਿਰਾਸ਼ਾ ਮੋੜੇ ਬੈਠਾ ਪਾਉ ਸਭ ਦੀ ਫੜਨੇ ਨੂੰ ਕੋਈ ਨਾ ਖਾਲੀ ਮੁੜਦਾ ਜੋ ਵੀ ਜਾਵੇ ਝੋਲੀ ਭਰਨੇ ਨੂੰ ਸਵਾਰਿਓ ਇਸ ਪਵਿੱਤਰ ਧਰਤੀ ਦੇ ਦਰਸ਼ਨ ਕਰਨ ਲਈ ਸੰਗਤਾਂ ਜਦੋਂ ਦੂਰੋਂ ਦੂਰੋਂ ਚੱਲ ਕਰਕੇ ਪਹੁੰਚਦੀਆਂ ਨੇ ਇਹਨਾਂ ਸੰਗਤਾਂ ਦੇ ਵਿਸ਼ਰਾਮ ਕਰਨ ਵਾਸਤੇ ਗੋਬਿੰਦ ਘਾਟ ਤੇ ਗੁਰੂ ਦੇ ਪਿਆਰਿਆਂ ਵੱਲੋਂ ਬੜੇ ਵਧੀਆ ਪ੍ਰਬੰਧ ਕੀਤੇ ਗਏ ਨੇ ਇੱਥੇ ਇੱਕ ਰਾਤ ਵਿਸ਼ਰਾਮ ਕਰਨ ਤੋਂ ਬਾਅਦ ਅਗਲੇ ਦਿਨ ਗੁਰੂ ਕੀਆਂ ਸੰਗਤਾਂ ਸਤਿਗੁਰਾਂ ਦੇ ਤਪ ਅਸਥਾਨ ਗੋਬਿੰਦ ਧਾਮ ਵੱਲ ਅੱਗੇ ਵੱਧਦੀਆਂ ਨੇ ਗੋਬਿੰਦ ਘਾਟ ਤੋਂ ਗੋਬਿੰਦ ਧਾਮ ਤੱਕ ਦਾ 13 ਕਿਲੋਮੀਟਰ ਪਹਾੜੀ ਰਸਤਾ ਬਹੁਤ ਹੀ ਕਠਿਨ ਹੈ ਕਠਿਨ ਰਸਤਾ ਜਿੱਥੇ ਇੱਕ ਪਾਸੇ ਅਸਮਾਨ ਨੂੰ ਛੂਹਦੇ ਪਹਾੜ ਤੇ ਦੂਸਰੇ ਪਾਸੇ ਪਤਾਲ ਰੂਪੀ ਖਾਈਆਂ ਨੇ ਪਰ ਸਤਿਗੁਰੂ ਦੇ ਪਿਆਰੇ ਸਤਿਗੁਰਾਂ ਦੇ ਦਰਸ਼ਨ ਦੀ ਲਗਨ ਨੂੰ ਮਨ ਵਿੱਚ ਵਸਾ ਕਰਕੇ ਗੁਰੂ ਜੀ ਦਾ ਧਿਆਨ ਧਰਦੇ ਹੋਏ ਅੱਗੇ ਵੱਧਦੇ ਜਾਂਦੇ ਨੇ ਚਰਨ ਹੈ ਗੋਬਿੰਦ ਮਾਰਗ ਸੁਹਾਵਾ ਗੁਰਬਾਣੀ ਦੇ ਇਸ ਫਰਮਾਨ ਅਨੁਸਾਰ ਇਹ ਮੁਸ਼ਕਿਲ ਰਸਤਾ ਵੀ ਬੜਾ ਆਸਾਨ ਹੋ ਜਾਂਦਾ ਹੈ ਗੁਰੂ ਸਵਾਰਿਓ ਇਸ ਧਰਤੀ ਤੇ ਸਫ਼ਰ ਕਰਦਿਆਂ ਕਰਦਿਆਂ ਆਪਣੇ ਕਾਰੋਬਾਰ ਸੰਸਾਰਕ ਝਮੇਲੇ ਸਭ ਮੁੱਕ ਜਾਂਦੇ ਨੇ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਦਾ ਅਵਸਰ ਬਣ ਜਾਂਦਾ ਹੈ ਗੁਰੂ ਸਵਾਰਿਓ ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ ਸਤਿਗੁਰ ਕੋਟ ਪੈਂਡਾ ਆਗੈ ਹੋਈ ਲੇਤ ਹੈ ਸਤਿਗੁਰੂ ਕੀ ਕਹਿੰਦੇ ਨੇ ਭਾਈ ਜੇ ਤੂੰ ਇੱਕ ਕਦਮ ਆਪਣੇ ਗੁਰੂ ਵੱਲ ਨੂੰ ਤੁਰ ਕਰਕੇ ਜਾਂਦਾ ਹੈ ਤਾਂ ਤੇਰਾ ਨਿਰੰਕਾਰ ਤੈਨੂੰ ਲੈਣ ਵਾਸਤੇ ਕਰੋੜਾਂ ਕਦਮ ਅੱਗੇ ਵੱਧਦਾ ਹੈ ਤੈਨੂੰ ਲੈਣ ਵਾਸਤੇ ਤੇਰਾ ਪਰਮਾਤਮਾ ਆਪ ਆਉਂਦਾ ਹੈ ਗੁਰੂ ਸਵਾਰਿਓ ਜਪਦੀਆਂ ਜਪਦੀਆਂ ਸੰਗਤਾਂ ਗੋਬਿੰਦ ਧਾਮ ਪਹੁੰਚਦੀਆਂ ਨੇ ਗੁਰੂ ਮਹਾਰਾਜ ਉਹਨਾਂ ਗੁਰਸਿੱਖਾਂ ਨੂੰ ਲੈਣ ਵਾਸਤੇ ਆਪ ਆਉਂਦੇ ਨੇ ਜੋ ਉਹਨਾਂ ਦੇ ਮਾਰਗ ਤੇ ਇੱਕ ਕਦਮ ਵੀ ਤੁਰਦੇ ਨੇ ਗੁਰੂ ਸਵਾਰਿਓ ਗੋਬਿੰਦ ਧਾਮ ਤੋਂ ਸ਼੍ਰੀ ਹੇਮਕੁੰਡ ਸਾਹਿਬ ਪਹੁੰਚਦਿਆਂ ਹੀ ਹਰ ਇੱਕ ਦੇ ਮੁੱਖ ਵਿੱਚੋਂ ਨਿਕਲਦਾ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਕਲਗੀਆਂ ਵਾਲੇ ਇੱਥੇ ਪਹੁੰਚਦਿਆਂ ਹੀ ਸਾਰਾ ਥਕੇਵਾਂ ਦੂਰ ਹੋ ਜਾਂਦਾ ਹੈ ਸ਼ੀਤਲ ਅੰਮ੍ਰਿਤ ਕੁੰਟ ਜੋ ਕਿ ਅੰਮ੍ਰਿਤ ਸਰੋਵਰ ਹੈ ਜੋ ਵੀ ਗੁਰੂ ਦਾ ਪਿਆਰਾ ਇਹ ਕਠਿਨ ਚੜ੍ਹਾਈਆਂ ਚੜ੍ਹਨ ਉਪਰੰਤ ਸਤਿਗੁਰੂ ਦਾ ਧੰਨਵਾਦ ਕਰਦਾ ਹੈ, ਸਿਮਰਨ ਕਰਦਾ ਹੈ, ਵਾਹਿਗੁਰੂ ਵਾਹਿਗੁਰੂ ਆਖਦਿਆਂ ਹੋਇਆਂ ਇਸ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਦਾ ਹੈ। ਸੱਚ ਜਾਣਿਓ ਉਸ ਦੀ ਸਾਰੇ ਸਫ਼ਰ ਦੀ ਥਕਾਵਟ ਦੂਰ ਹੋ ਜਾਂਦੀ ਹੈ, ਤਨ ਅਤੇ ਮਨ ਨਿਰਮਲ ਹੋ ਜਾਂਦੇ ਨੇ, ਸਭ ਦੁੱਖ ਕੱਟੇ ਜਾਂਦੇ ਨੇ, ਸੁਰਤੀ ਪ੍ਰਭੂ ਚਰਨਾਂ ਨਾਲ ਜੁੜ ਜਾਂਦੀ ਹੈ। ਇਸ ਅਸਥਾਨ ਦੀ ਸਰੋਵਰ ਬਾਰੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਦੇ ਨੇ, ਹੇਮਕੁੰਟ ਪਰਬਤ ਵਿਸਤਾਰਾ ਝਰਨੇ ਚਰਹਿ ਅਨਕ ਪ੍ਰਕਾਰਾ। ਕਹਿਣ ਤੋਂ ਭਾਵ ਕਿ ਇਹ ਅਜਿਹਾ ਪਰਬਤ ਹੈ ਇਸ ਦਾ ਕੋਈ ਖੁਲਾਸਾ ਨਹੀਂ ਕੀਤਾ ਜਾ ਸਕਦਾ। ਪਰਮਾਤਮਾ ਦੀ ਬਖਸ਼ਿਸ਼ ਦੇ ਨਾਲ ਇਤਨੇ ਪ੍ਰਕਾਰ ਦੇ ਚਰਨੇ ਵਗਦੇ ਨੇ ਕਿ ਉਹਨਾਂ ਦਾ ਵਖਿਆਨ ਨਹੀਂ ਕੀਤਾ ਜਾ ਸਕਦਾ। ਇਹਨਾਂ ਚਰਨਿਆਂ ਦੇ ਥੱਲੇ ਇਸ ਪਵਿੱਤਰ ਸਰੋਵਰ ਦੇ ਵਿੱਚ ਇਹਨਾਂ ਸਤਪੁਰੀਆਂ ਦੇ ਦੇਵੀ ਦੇਵਤੇ ਅੰਮ੍ਰਿਤ ਵੇਲੇ ਇਸ ਅੰਮ੍ਰਿਤ ਕੁੰਟ ਵਿੱਚ ਇਸ਼ਨਾਨ ਕਰਨ ਆਉਂਦੇ ਨੇ। ਸੱਚ ਜਾਣਿਓ ਜਦੋਂ ਇਸ ਅਸਥਾਨ ਤੇ ਸਰੋਵਰ ਵਿੱਚ ਕਿਸੇ ਦਰਖਤ ਦਾ ਕੱਖ ਜਾਂ ਕੋਈ ਪੱਤਾ ਵੀ ਡਿੱਗ ਜਾਵੇ, ਇੱਕ ਵੱਖਰੀ ਕਿਸਮ ਦਾ ਪੰਛੀ ਉੱਡਦਾ ਹੋਇਆ ਆਉਂਦਾ ਹੈ, ਜਿਸ ਦੀ ਚੁੰਝ ਦਾ ਆਕਾਰ ਦੂਸਰੇ ਪੰਛੀਆਂ ਨਾਲੋਂ ਕੁਝ ਵੱਖਰਾ ਦਿਸਦਾ ਹੈ। ਸਰੋਵਰ ਵਿੱਚ ਡਿੱਗੇ ਹੋਏ ਕੱਖ ਨੂੰ ਆਪਣੀ ਚੁੰਝ ਦੇ ਨਾਲ ਉਠਾ ਕੇ ਲੈ ਜਾਂਦਾ ਹੈ। ਕਹਿਣ ਤੋਂ ਭਾਵ ਇਸ ਅਸਥਾਨ ਤੇ ਸਤਿਗੁਰੂ ਦੀ ਰਹਿਮਤ ਦੇ ਨਾਲ ਪੰਛੀ ਵੀ ਅੰਮ੍ਰਿਤ ਸਰੋਵਰ ਦੀ ਪਵਿੱਤਰਤਾ ਨੂੰ ਬਹਾਲ ਰੱਖਦੇ ਨੇ। ਇਸ ਅਸਥਾਨ ਤੇ ਸਪਤ ਸ੍ਰਿੰਗ ਸੱਤ ਪਹਾੜੀਆਂ ਹਮੇਸ਼ਾ ਹੀ ਬਰਫ਼ ਦੇ ਨਾਲ ਢੱਕੀਆਂ ਰਹਿੰਦੀਆਂ ਨੇ, ਪਰ ਇਹਨਾਂ ਸੱਤਾਂ ਚੋਟੀਆਂ ਤੇ ਕੇਸਰੀ ਨਿਸ਼ਾਨ ਝੂਲਦੇ ਨੇ। ਅੱਜ ਗੁਰੂ ਜੀ ਦਾ ਇਹ ਪਵਿੱਤਰ ਅਸਥਾਨ, ਇਹ ਤਪ ਅਸਥਾਨ ਸੰਗਤਾਂ ਨੂੰ ਦਰਸ਼ਨ ਦੇਣ ਵਾਸਤੇ ਸ਼ੋਭ ਰਿਹਾ ਹੈ ਬਈ, ਤਾਂ ਫਿਰ ਕਿਉਂ ਨਾ ਆਪਾਂ ਵੀ ਇਸ ਅਸਥਾਨ ਦੇ ਦਰਸ਼ਨ ਕਰਕੇ ਵੱਡੇ ਭਾਗਾਂ ਵਾਲੇ ਬਣ ਜਾਈਏ। ਕਰੋ ਤਿਆਰੀ ਸੰਗਤੇ ਦਰਸ਼ਨ ਹੇਮਕੁੰਟ ਦੇ ਕਰਨੇ ਨੂੰ, ਕਰੋ ਤਿਆਰੀ ਸੰਗਤੇ ਦਰਸ਼ਨ ਹੇਮਕੁੰਟ ਦੇ ਕਰਨੇ ਨੂੰ,
ਕਰੋ ਤਿਆਰੀ ਸੰਗਤੇ ਦਰਸ਼ਨ ਹੇਮਕੁੰਟ ਦੇ ਕਰਨੇ ਨੂੰ, ਕਰੋ ਤਿਆਰੀ ਸੰਗਤੇ ਦਰਸ਼ਨ ਹੇਮਕੁੰਟ ਦੇ ਕਰਨੇ ਨੂੰ।
ਕੋਈ ਨਾ ਖਾਲੀ ਮੁੜਤਾ ਜੋ ਵੀ ਜਾਵੇ ਝੋਲੀ ਭਰਨੇ ਨੂੰ, ਕੋਈ ਨਾ ਖਾਲੀ ਮੁੜਦਾ ਜੋ ਵੀ ਜਾਵੇ ਝੋਲੀ ਭਰਨੇ ਨੂੰ, ਜਲ ਸਰੋਵਰ ਵਗਦਾ ਕਰ ਇਸ਼ਨਾਨ ਦਿਲ ਨਹੀਂ ਉਹ ਰੱਜਦਾ, ਸ਼ੀਤਲ ਜਲ ਸਰੋਵਰ ਵਗਦਾ ਕਰ ਇਸ਼ਨਾਨ ਦਿਲ ਨਹੀਂ ਉਹ ਰੱਜਦਾ, ਮਨ ਨਿਰਮਲ ਹੋ ਜਾਵੇ ਜਾਪੇ ਪਵ ਸਾਗਰ ਚੋਂ ਤਰਨੇ ਨੂੰ, ਮਨ ਨਿਰਮਲ ਹੋ ਜਾਵੇ ਜਾਪੇ ਪਵ ਸਾਗਰ ਚੋਂ ਤਰਨੇ ਨੂੰ, ਕੋਈ ਨਾ ਖਾਲੀ ਮੁੜਦਾ ਜੋ ਵੀ ਜਾਵੇ ਝੋਲੀ ਪਰ
ਆਲੇ ਵਾਲ ਕੋਈ ਹੋਕਾ ਦੇਵੇ ਉੱਥੋਂ ਮਿਲਦੇ ਮਿੱਠੜੇ ਮੇਵੇ ਖਾਲੇ ਵਾਲ ਕੋਈ ਹੋਕਾ ਦੇਵੇ ਉੱਥੋਂ ਮਿਲਦੇ ਮਿੱਠੜੇ ਮੇਵੇ ਖਾਲੇ ਵਾਲ ਕੋਈ ਹੋਕਾ ਦੇਵੇ ਉੱਥੋਂ ਮਿਲਦੇ ਮਿੱਠੜੇ ਮੇਵੇ ਜੀਵਨ ਸਫਲ ਬਣਾ ਲੈ ਤਾਰ ਕਿਉਂ ਬੈਠਾ ਦੁਖੜੇ ਜਰਨੇ ਨੂੰ ਕੋਈ ਨਾ ਖਾਲੀ ਮੁੜਦਾ ਜੋ ਵੀ ਜਾਵੇ ਝੋਲੀ ਭਰਨੇ ਨੂੰ ਚਾਰ ਯੁਗ ਜਿਸ ਭਗਤੀ ਕੀਤੀ ਕਥਾ ਸੁਣਾਈ ਆਪਣੀ ਬੀਤੀ ਚਾਰ ਯੁਗ ਜਿਸ ਭਗਤੀ ਕੀਤੀ ਕਥਾ ਸੁਣਾਈ ਆਪਣੀ ਬੀਤੀ ਚਾਰ ਯੁਗ ਜਿਸ ਭਗਤੀ ਕੀਤੀ ਕਥਾ ਸੁਣਾਈ ਆਪਣੀ ਬੀਤੀ ਹੇਮਕੁੰਟ ਛੱਡ ਪਟਣੇ ਆਏ ਸਭ ਦੀਆਂ ਪੀੜਾਂ ਜਰਨੇ ਨੂੰ ਕੋਈ ਨਾ ਖਾਲੀ ਮੁੜਦਾ ਜੋ ਵੀ ਜਾਵੇ ਝੋਲੀ ਭਰਨੇ ਨੂੰ ਕੋਈ ਨਾ ਖਾਲੀ ਮੁੜਦਾ ਜੋ ਵੀ